26 ਸਤੰਬਰ ਨੂੰ ਆਖਰੀ ਵਾਰੀ ਸੈਯਦ ਅਬਦੁਲ ਰਹਿਮਾਨ ਗਿਲਾਨੀ ਨਾਲ ਸਾਰਾ ਦਿਨ ਮੁਲਾਕਾਤ ਹੋਈ ਦਿੱਲੀ ਵਿੱਚ, ਜਦੋਂ ਕਸ਼ਮੀਰ ਦੇ ਹੱਕਾਂ ਲਈ ਮੋਰਚਾ ਲਾਇਆ ਸੀ ਸਾਰੀਆਂ ਜਥੇਬੰਦੀਆਂ ਅਤੇ ਸਿੱਖ, ਤਾਮਿਲ ਅਤੇ ਕਸ਼ਮੀਰੀ ਨੌਜਵਾਨਾਂ ਨੇ, ਯੂਨਾਈਟਿਡ ਨੇਸ਼ਨਸ ਦੇ ਦਫ਼ਤਰ ਦੇ ਬਾਹਰ ਖਲੋ ਕੇ ਉਹਨਾਂ ਦੇ ਉਹ ਲਫ਼ਜ਼ ਕਿ ਅੱਜ ਦਿੱਲੀ ਵਿੱਚ ਵੀ ਯੂਨਾਈਟਿਡ ਨੇਸ਼ਨਸ ਇਉਂ ਲੱਗਦਾ ਜਿਵੇਂ ਉਹ ਭਾਰਤ ਦੇ ਅਧੀਨ ਚੱਲ ਰਿਹਾ ਹੈ, ਕਿਉਂਕਿ ਉਹ ਸਮੁੱਚੇ ਡੈਲੀਗੇਸ਼ਨ ਨੂੰ ਯੂਐਨ ਦਫ਼ਤਰ ਦੇ ਵਿੱਚ ਵੀ ਮਿਲਣ ਨਹੀਂ ਸੀ ਜਾਣ ਦੇ ਰਹੇ। ਮੇਰਾ ਸਫ਼ਰ ਉਹਨਾਂ ਦੇ ਨਾਲ, ਕਮੇਟੀ ਫੋਰ ਰਿਲੀਜ਼ ਆਫ ਪੋਲੀਟੀਕਲ ਪ੍ਰਿਜ਼ਨਰਸ, ਜਿਹੜੀ ਜਥੇਬੰਦੀ ਉਹਨਾਂ ਨੇ ਬਣਾਈ ਹੈ, ਉਸ ਤੋਂ ਸ਼ੁਰੂ ਹੋਇਆ। ਬਣਾਉਣ ਲੱਗਿਆਂ ਵੀ ਅਸੀਂ ਉਹਨਾਂ ਦੇ ਨਾਲ ਸੀ, ਅਤੇ ਉਸ ਤੋਂ ਬਾਅਦ ਵੀ ਜਦੋਂ ਜਦੋਂ ਵੀ CRPP ਨੇ ਕਿਸੇ ਵੀ ਪੋਲੀਟੀਕਲ ਪ੍ਰਿਜ਼ਨਰ ਦੇ ਲਈ ਹਾਂ ਦਾ ਨਾਰਾ ਮਾਰਿਆ, ਨੌਜਵਾਨ ਸਾਥੀਆਂ ਨਾਲ, ਕੰਵਰਪਾਲ ਸਿੰਘ ਨਾਲ ਅਸੀਂ ਉੱਥੇ ਪੁੱਜੇ ਹਾਂ। ਅਤੇ ਕੇਵਲ ਪੰਜਾਬ ਤੋਂ ਹੀ ਨਹੀਂ, ਤਾਮਿਲਨਾਡੂ ਤੋਂ, ਨਾਗਾਲੈਂਡ ਤੋਂ, ਕਸ਼ਮੀਰ ਤੋਂ ਵੀ ਜਿਹੜੇ ਪੀੜਿਤ ਪਰਿਵਾਰ ਸਨ, ਜਿਹੜੇ ਹਿਊਮਨ ਰਾਈਟਸ ਡਿਫੈਂਡਰਸ ਸਨ, ਉਹ ਵੀ ਪਹੁੰਚੇ। ਮੈਨੂੰ ਕਿਹਾ ਗਿਆ ਹੈ ਕਿ ਕਮੇਟੀ ਫੋਰ ਪ੍ਰੋਟੈਕਸ਼ਨ ਆਫ ਡੈਮੋਕਰੈਟਿਕ ਰਾਈਟਸ ਦੇ ਆਪਣੇ ਸਫ਼ਰ ਦੀ ਗੱਲ ਕਰਾਂ। ਲਗਭਗ ਕੋਈ 40 ਵਰੇ ਪਹਿਲਾਂ ਮੁੰਬਈ ਯੂਨੀਵਰਸਿਟੀ ਦੇ ਗਰਾਊਂਡਸ ਦੇ ਵਿੱਚ ਬੈਠ ਕੇ ਸਬੈਸਟੀਅਨ ਅਤੇ ਜਿਓਤੀ ਪੁਨਵਾਨੀ ਦੇ ਨਾਲ ਕਮੇਟੀ ਫੋਰ ਪ੍ਰੋਟੈਕਸ਼ਨ ਆਫ ਡੈਮੋਕਰੈਟਿਕ ਰਾਈਟਸ ਦਾ ਉਹ ਸਫ਼ਰ ਉਸ ਵੇਲੇ ਸ਼ੁਰੂ ਹੋਇਆ ਜਦੋਂ ਪ੍ਰੋਫੈਸਰ ਬਾਲ ਗੋਪਾਲ ਅਤੇ ਕੰਨਾ ਬਿਰਨ ਆਂਧਰਾ ਪ੍ਰਦੇਸ਼ ਸਿਵਲ ਲਿਬਰਟੀਜ਼ ਕਮੇਟੀ ਦੇ ਵਿੱਚ ਹੁੰਦੇ ਹੋਏ ਉੱਥੇ ਜਿਹੜੇ ਫਰਜ਼ੀ ਮੁਕਾਬਲੇ ਨੇ ਉਹਨਾਂ ਦੇ ਲਈ ਹਾਂ ਦਾ ਨਾਰਾ ਮਾਰ ਰਹੇ ਸਨ। ਮੈਨੂੰ ਉਸ ਵੇਲੇ ਬੜਾ ਅਜੀਬ ਲੱਗਿਆ ਕਿ ਇੱਕ ਵਿਸ਼ਵ ਪ੍ਰਸਿੱਧ ਮੈਥਮੈਟੀਸ਼ੀਅਨ ਪ੍ਰੋਫੈਸਰ ਬਾਲ ਗੋਪਾਲ ਆਪਣਾ ਸਾਰਾ ਕਰੀਅਰ ਛੱਡ ਕੇ ਆਂਧਰਾ ਪ੍ਰਦੇਸ਼ ਸਿਵਲ ਲਿਬਰਟੀਜ਼ ਕਮੇਟੀ ਦੇ ਵਿੱਚ ਕੰਮ ਕਰ ਰਿਹਾ ਹੈ, ਉਹਨਾਂ ਸੋ ਕਾਲਡ ਨਕਸਲਵਾਦੀਆਂ ਨੂੰ ਅਤੇ ਗਰੀਬ ਲੋਕਾਂ ਨੂੰ ਬਚਾਉਣ ਦੇ ਲਈ ਜਿਨ੍ਹਾਂ ਦੇ ਹੱਕ ਉੱਥੇ ਦੀ ਸਰਕਾਰ ਖੋ ਰਹੀ ਹੈ। ਵਰੰਗਲ ਜ਼ਿਲ੍ਹਾ ਹਿੰਦੁਸਤਾਨ ਦਾ 1948 ਵਿੱਚ ਪਹਿਲਾ ਜ਼ਿਲ੍ਹਾ ਸੀ ਜਿਸ ਨੂੰ ਡਿਸਟਰਬਡ ਏਰੀਆ ਕਰਾਰ ਦਿੱਤਾ ਗਿਆ ਸੀ, ਅਤੇ ਉੱਥੇ ਫਰਜ਼ੀ ਮੁਕਾਬਲੇ ਸ਼ੁਰੂ ਹੋਏ ਸਨ ਜਿਨ੍ਹਾਂ ਬਾਰੇ ਇੱਕ ਹਫ਼ਤੇ ਪਹਿਲਾਂ ਅਸੀਂ ਨਮੂਨਾ ਅਜੋਕੇ ਸਮੇਂ ਵਿੱਚ ਦੇਖਿਆ ਹੈ, ਜਦੋਂ 4 ਉਹਨਾਂ ਮਨੋਨੀਤ ਔਰਤ ਦੇ ਖਿਲਾਫ਼ ਜ਼ੁਰਮ ਕਰਨ ਵਾਲੇ ਨੌਜਵਾਨਾਂ ਨੂੰ ਬਿਨਾਂ ਮੁਕੱਦਮੇ ਤੋਂ ਹੈਦਰਾਬਾਦ ਵਿਖੇ ਮਾਰ ਗਿਰਾਇਆ ਗਿਆ। ਇਹ ਅਚਾਨਕ ਨਹੀਂ ਹੋਇਆ, ਆਂਧਰਾ ਪ੍ਰਦੇਸ਼ ਵਿੱਚ ਤਾਂ ਪੱਕਾ ਹੀ ਅਚਾਨਕ ਨਹੀਂ ਹੁੰਦਾ, ਇਟਸ ਅ ਪਾਰਟ ਆਫ ਦੀ ਇੰਟਾਇਰ ਸਿਸਟਮ। ਅਤੇ ਉੱਥੇ ਕੰਮ ਕਰਦਿਆਂ ਕਰਦਿਆਂ ਫਿਰ ਜਦੋਂ ਸਾਡੇ 'ਤੇ ਵੀ ਸਰਕਾਰੀ ਜ਼ਬਰ ਚੱਲਿਆ ਤਾਂ ਕਿਵੇਂ, ਜਿਵੇਂ ਮੇਰੇ ਤੋਂ ਪਹਿਲਾਂ ਦੱਸ ਰਹੇ ਸਨ ਬਈ ਦੇਰ ਵਾਜ਼ ਏ ਕਮੇਟੀ ਫੋਰ ਪ੍ਰੋਟੈਕਸ਼ਨ ਆਫ ਰਾਈਟਸ ਆਫ ਸਾਈਂ ਬਾਬਾ ਐਂਡ ਅਦਰਸ। ਉੱਥੇ ਸਿੱਖਾਂ ਦੇ ਲਈ ਬੰਬਈ ਵਿੱਚ ਬੈਠਿਆਂ ਹਾ ਦਾ ਨਾਰਾ ਮਾਰਨਾ ਸਬੈਸਟੀਅਨ ਨੇ ਸ਼ੁਰੂ ਕੀਤਾ ਕਿ ਬਈ ਜੋ ਪੰਜਾਬ 'ਚ ਹੋ ਰਿਹਾ ਉਹ ਗਲਤ ਹੋ ਰਿਹਾ। ਅਤੇ ਉਸੇ ਸਫ਼ਰ ਦੌਰਾਨ ਹੀ ਸਾਨੂੰ ਇਹ ਗੱਲ ਸਮਝ ਆਈ ਔਰ ਮੈਂ ਇਸ ਚੀਜ਼ ਨੂੰ ਵਾਰ ਵਾਰ ਦੁਹਰਾਉਂਦਾ ਵਾਂ, ਖਾਸ ਕਰਕੇ ਪੰਜਾਬ ਦੇ ਸੰਦਰਭ ਦੇ ਵਿੱਚ। ਵਰਕਿੰਗ ਫੋਰ ਹਿਊਮਨ ਰਾਈਟਸ ਇਜ਼ ਵਰਕਿੰਗ ਫੋਰ ਪੀਪਲ ਵਿਥ ਹੂਮ ਯੂ ਡਿਸਐਗਰੀ, ਜਿਨ੍ਹਾਂ ਨਾਲ ਸਾਡੀ ਸਹਿਮਤੀ ਹੈਗੀ ਹੈ, ਜਿਹੜੇ ਆਪਣੇ ਹੈਗੇ ਨੇ ਉਹਨਾਂ ਦੇ ਹੱਕਾਂ ਲਈ ਕੰਮ ਕਰਨਾ ਮੁਬਾਰਕ ਹੈ, ਕਰਨਾ ਚਾਹੀਦਾ ਉਹ ਵੀ। ਐਟਲੀਸਟ ਤੁਸੀਂ ਇੱਕ ਜੁਰਅਤ ਆਪਣੇ ਵਿੱਚ ਪੈਦਾ ਕਰ ਰਹੇ ਹੋ ਕਿ ਤੁਸੀਂ ਸੂਬੇ ਦੇ ਜਿਹੜੇ ਗਲਤ ਫੈਸਲੇ ਨੇ, ਗੈਰ ਮਨੁੱਖੀ ਫੈਸਲੇ ਨੇ, ਉਹਨਾਂ ਦੇ ਖਿਲਾਫ ਖੜਦੇ ਪਏ ਹੋ। ਲੇਕਿਨ ਮਜ਼ੇ ਦੀ ਗੱਲ ਇਹ ਹੈਗੀ ਹੈ ਕਿ ਮੈਂ ਉਸ ਦੇ ਹੱਕ ਲਈ ਲੜਾਂ ਜਿਹੜਾ ਮੇਰੇ ਨਾਲ ਸਹਿਮਤ ਨਹੀਂ ਹੈ। ਇਹੀ ਗੁਰੂ ਤੇਗ ਬਹਾਦਰ ਦਾ ਵੀ ਸਿਧਾਂਤ ਸੀ ਜਦੋਂ ਉਹਨਾਂ ਨੇ ਆਹ ਦਾ ਨਾਰਾ ਮਾਰਿਆ ਸੀ, ਇਹ ਮੇਰੀ ਵਿਰਾਸਤ ਹੈ। ਉਸ ਵਿਰਾਸਤ ਨੂੰ ਜਿਸ ਨੂੰ ਮੈਂ CPDR ਤੋਂ ਸ਼ੁਰੂ ਕੀਤਾ ਅਤੇ ਫਿਰ ਪ੍ਰੋਫੈਸਰ ਗਿਲਾਨੀ ਦੇ ਨਾਲ ਮਿਲ ਕੇ CRPP ਵਿੱਚ ਅਸੀਂ ਉਸਨੂੰ ਅਜੋਕੇ ਸਮੇਂ ਵਿੱਚ ਹੋਰ ਮਜ਼ਬੂਤ ਕੀਤਾ। ਹੁਣੇ ਉਹਨਾਂ ਦੇ ਸਪੁੱਤਰ ਨਾਲ ਗੱਲ ਕਰਦਿਆਂ ਪਤਾ ਚੱਲਿਆ ਕਿ ਉਹ ਕੱਲ੍ਹ ਕੇਰਲਾ ਹੋ ਕੇ ਆਏ ਨੇ, ਉੱਥੇ ਵੀ ਉਹਨਾਂ ਦੇ ਸਾਥੀਆਂ ਨੇ ਉਹਨਾਂ ਦੇ ਯਾਦ ਦੇ ਵਿੱਚ ਪ੍ਰੋਗਰਾਮ ਕੀਤਾ। ਕੇਰਲਾ ਵਿੱਚ ਪ੍ਰੋਫੈਸਰ ਗਿਲਾਨੀ ਦਾ ਕੀ, ਉੱਥੇ ਕਸ਼ਮੀਰੀ ਤਾਂ ਨਹੀਂ ਬਹੁਤੇ ਰਹਿੰਦੇ, ਲੇਕਿਨ ਪ੍ਰੋਫੈਸਰ ਗਿਲਾਨੀ ਵੀ ਉਸੇ ਹੀ ਤਬੀਅਤ ਦੇ ਮਾਲਕ ਸਨ ਕਿ ਅਸੀਂ ਆਪਣੇ ਤੋਂ ਇਲਾਵਾ ਜਿਹੜੇ ਲੋਕਾਂ ਦੇ ਹੱਕਾਂ ਦਾ ਹਨਨ ਹੁੰਦਾ ਉਹਦੇ ਲਈ ਹਾ ਦਾ ਨਾਰਾ ਮਾਰਨਾ, ਖੜਨਾ, ਲੜਨਾ, ਬੋਲਣਾ, ਝਗੜਨਾ। ਉਸ ਸਪਿਰਿਟ ਵਿੱਚ ਮੈਂ ਪ੍ਰੋਫੈਸਰ ਗਿਲਾਨੀ ਨੂੰ ਯਾਦ ਕਰਨਾ ਔਰ ਮੈਂ ਇਹ ਸਮਝਣਾ ਕਿ ਅੱਜ ਅਕਾਲ ਪੁਰਖ ਦੀ ਆਪਣੀ ਮਰਜ਼ੀ ਹੈ, ਲੇਕਿਨ ਅੱਜ ਕਸ਼ਮੀਰ ਨੂੰ ਵੀ ਅਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਬਹੁਤ ਲੋੜ ਸੀ। ਪਰ ਅਕਾਲ ਪੁਰਖ ਦੇ ਰੰਗ ਆਪਣੇ ਨੇ, ਲੇਕਿਨ ਤੁਹਾਨੂੰ ਸਾਰਿਆਂ ਨਾਲ, ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਮੈਂ ਇੱਕੋ ਹੀ ਗੱਲ ਮੋਟੇ ਤੌਰ 'ਤੇ ਕਹਿਣਾ ਚਾਹੁੰਦਾ ਵਾਂ, ਸਾਨੂੰ ਹੋਰ ਪ੍ਰੋਫੈਸਰ ਬਾਲ ਗੋਪਾਲ, ਕੰਨਾ ਬਿਰਨ ਅਤੇ ਗਿਲਾਨੀ ਵਰਗਿਆਂ ਦੀ ਲੋੜ ਹੈਗੀ ਹੈ। ਇਸ ਮੁਲਕ ਦੇ ਵਿੱਚ, ਇਸ ਖਿੱਤੇ ਦੇ ਵਿੱਚ ਦੁਨੀਆ ਵੱਲੋਂ ਅਪਣਾਏ ਹੋਏ 1948 ਦੇ ਮਨੁੱਖੀ ਅਧਿਕਾਰ ਦੇ ਚਾਰਟਰ ਨੂੰ, ਜਿਸ ਕਾਗਜ਼ ਦੇ ਉੱਤੇ ਉਹ ਛਪਿਆ ਹੋਇਆ ਉਸ ਦੀ ਵੀ ਕੀਮਤ ਜੋਗਾ ਉਹ ਨਹੀਂ ਸਮਝਦੇ। ਸਮੁੱਚੇ ਸਾਊਥ ਏਸ਼ੀਅਨ ਰੀਜਨ ਵਿੱਚ, ਵੈਸੇ ਤਾਂ ਪੂਰੀ ਦੁਨੀਆ ਵਿੱਚ ਵੀ, ਪਰ ਜੇ ਇਸ ਖਿੱਤੇ ਦੀ ਵੀ ਗੱਲ ਕਰੀਏ, ਅੱਜ ਬੋਲਣ ਲਈ, ਲਿਖਣ ਲਈ, ਫੋਟੋ ਖਿੱਚਣ ਲਈ, ਕੋਈ ਡਾਕੂਮੈਂਟਰੀ ਬਣਾ ਕੇ ਅਤੇ ਦੱਸਣ ਦੇ ਲਈ ਵੀ ਕੀ ਹੋ ਰਿਹਾ, ਸਾਰੀ ਜਿਹੜੀ ਜਗ੍ਹਾ ਹੈ ਉਹ ਸਿੰਗੁੜਦੀ ਜਾਂਦੀ ਹੈ। ਸਰਕਾਰ ਨਹੀਂ ਚਾਹੁੰਦੀ, ਸਰਕਾਰਾਂ ਬਹੁਤੀਆਂ ਨਹੀਂ ਚਾਹੁੰਦੀਆਂ ਹੁੰਦੀਆਂ, ਫਿਰ ਕਰਨਾ ਕੀ ਹੈ, ਸੜਕਾਂ 'ਤੇ ਆਉਣਾ ਪੈਣਾ। ਜਿੱਥੇ ਤੁਸੀਂ ਆਪਣੇ ਕਰੀਅਰਸ ਵੱਲ ਧਿਆਨ ਦੇਣਾ, ਖਾਸ ਕਰ ਨੌਜਵਾਨ ਵਰਗ ਜਿਹੜਾ ਪੜ੍ਹਾਈ ਵਿੱਚ ਹੈਗਾ, ਉੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਸਮੁੱਚੇ ਮੁਲਕ ਦੇ ਵਿੱਚ ਕਰੀਅਰ ਨੂੰ ਉਤਨਾ ਓਰੀਐਂਟੇਸ਼ਨ ਦਿੱਤੀ ਜਾ ਰਹੀ ਹੈ ਕਿ ਤੁਸੀਂ ਸਿਰਫ ਉਸੇ ਸੰਦਰਭ ਵਿੱਚ ਹੀ ਦੇਖੋ, ਆਲੇ ਦੁਆਲੇ ਨੂੰ ਤੁਹਾਨੂੰ ਦੇਖਣ ਦੀ ਲੋੜ ਹੀ ਨਹੀਂ ਹੈਗੀ। ਹਰ ਬੱਚੇ ਦਾ ਜਾਂ ਉਹਨਾਂ ਦੇ ਮਾਂ ਪਿਓ ਦਾ ਇੱਕ ਸਵਾਲ ਹੁੰਦਾ, ਜੋ ਮੈਂ ਕਰਨ ਜਾ ਰਿਹਾ ਵਾਂ, ਜੋ ਮੈਂ ਸੋਚਦਾ ਪਿਆ ਵਾਂ, ਕਿ ਇਹਦਾ ਮੇਰੇ 'ਤੇ ਤਾਂ ਨਹੀਂ ਕੋਈ ਅਸਰ ਹੋਏਗਾ, ਮੇਰਾ ਕਰੀਅਰ ਤਾਂ ਨਹੀਂ ਖਰਾਬ ਹੋ ਜਾਏਗਾ। ਇਸ ਸੋਚ ਨੇ ਸਾਨੂੰ ਮੰਦ ਬੁੱਧੀ ਦਾ ਬਣਾ ਦਿੱਤਾ। ਅਸੀਂ ਸਵਾਲ ਪੁੱਛਣੇ ਛੱਡ ਦਿੱਤੇ ਨੇ, ਅਸੀਂ ਆਪਣੇ ਆਪ ਨੂੰ ਸਵਾਲ ਪੁੱਛਣੇ ਛੱਡ ਦਿੱਤੇ ਨੇ। ਔਰ ਇਹਦੇ ਨਾਲ ਮੈਂ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਕੌਮਾਂਤਰੀ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੇ ਲੜਨ ਦੇ ਲਈ ਅਸੀਂ ਤਿਆਰੀ ਵੀ ਨਹੀਂ ਕਰਦੇ। ਪ੍ਰੋਫੈਸਰ ਗਿਲਾਨੀ ਨੇ ਕਮੇਟੀ ਫੋਰ ਰਿਲੀਜ਼ ਆਫ ਪੋਲੀਟੀਕਲ ਪ੍ਰਿਜ਼ਨਰਸ ਬਣਾਇਆ ਅਤੇ ਉਸ ਵੇਲੇ ਸਵਾਲ ਉੱਠਿਆ, ਲੋਕਾਂ ਨੇ ਸੁਣਨਾ ਅਤੇ ਸਮਝਣਾ ਸ਼ੁਰੂ ਕੀਤਾ। ਔਰ ਮੈਂ ਤੁਹਾਨੂੰ ਪੁੱਛਣਾ, ਹੂ ਇਜ਼ ਏ ਪੋਲੀਟੀਕਲ ਪ੍ਰਿਜ਼ਨਰ? ਏ ਪ੍ਰਿਜ਼ਨਰ ਇਜ਼ ਏ ਪ੍ਰਿਜ਼ਨਰ। ਇਫ ਹੀ ਹੈਜ਼ ਡਨ ਅ ਕ੍ਰਾਈਮ, ਜੇ ਉਹ ਜੇਲ੍ਹ ਵਿੱਚ ਜਾਂਦਾ ਤਾਂ ਉਹ ਪ੍ਰਿਜ਼ਨਰ ਹੈ। ਪੋਲੀਟੀਕਲ ਪ੍ਰਿਜ਼ਨਰ ਕੀ ਹੁੰਦਾ? ਕਿੰਨੇ ਸੂਬੇ ਨੇ ਇਸ ਮੁਲਕ ਦੇ ਵਿੱਚ ਜਿਹੜੇ ਰੈਕਗਨਾਈਜ਼ ਕਰਦੇ ਨੇ ਕਿ ਪੋਲੀਟੀਕਲ ਪ੍ਰਿਜ਼ਨਰ ਦੀ ਵੀ ਇੱਕ ਕੋਈ ਕੈਟੇਗਰੀ ਹੈਗੀ ਹੈ, ਅਤੇ ਉਸਦੇ ਹੱਕ ਕੀ ਨੇ ਫਿਰ? ਅਤੇ ਕੌਮਾਂਤਰੀ ਪੱਧਰ 'ਤੇ ਜਿਹੜਾ ਹੈ ਇਹ ਪੋਲੀਟੀਕਲ ਪ੍ਰਿਜ਼ਨਰ ਨੂੰ ਮਾਨਤਾ ਹੈ ਜਾਂ ਨਹੀਂ ਹੈ? ਮੈਂ ਪੁੱਛਣਾ ਤੁਹਾਨੂੰ, ਮੈਂ ਆਪਣੇ ਆਪ ਨੂੰ ਵੀ ਵਾਰ ਵਾਰ ਪੁੱਛਣਾ, ਕਿਉਂਕਿ ਮੈਨੂੰ ਪਤਾ ਇਹ ਸਾਡੀ ਊਣਤਾ ਹੀ ਹੈਗੀ ਹੈ। ਕਿੰਨੇ ਕੁ ਅਸੀਂ ਹੈਗੇ ਹਾਂ ਹੂ ਆਰ ਵੈਲ ਵਰਸਡ ਵਿਦ ਦੀ ਪ੍ਰੋਸੀਜਰਸ ਆਫ ਹਾਊ ਟੂ ਪਟੀਸ਼ਨ ਦ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਊਂਸਲ ਐਂਡ ਵੇਰੀਅਸ ਯੂ ਐਨ ਪ੍ਰੋਸੀਜਰਸ ਐਂਡ ਸਿਸਟਮਸ ਟੂ ਪੁੱਟ ਇੰਡੀਆ ਡਾਊਨ ਐਟ ਵੇਰੀਅਸ 6 ਮੰਥਲੀ ਮੀਟਿੰਗਸ? ਸਾਨੂੰ ਕਿੰਨੇ ਕੁ ਨੂੰ ਆਉਂਦਾ, ਸਾਨੂੰ ਕਿੰਨੇ ਕੁ ਨੂੰ ਇਲਮ ਹੈਗਾ ਇਸ ਚੀਜ਼ ਦਾ, ਬਈ ਇਹ ਵੀ ਇੱਕ ਸਿਸਟਮ ਹੈਗਾ ਜਿਹਦੇ ਤਹਿਤ ਅਸੀਂ ਕੰਮ ਕਰਨਾ। ਮੇਰੀ ਨਿਮਰਤਾ ਸਹਿਤ ਬੇਨਤੀ ਇਹ ਹੈ, ਅਸੀਂ ਬਹੁਤ ਹੀ ਆਪਣੀ ਲੜਾਈ ਬਾਈ ਡਿਫੋਲਟ ਹਾਰਦੇ ਪਏ ਹਾਂ। ਇਸ ਖਿੱਤੇ ਵਿੱਚ ਵੀ ਟੂ ਦੀ ਬੈਸਟ ਆਫ ਮਾਈ ਨੌਲੇਜ ਹਰਪ੍ਰੀਤ ਸਿੰਘ ਦਾ ਇੱਕ ਕੇਸ ਹੈਗਾ ਜਿਹਨੂੰ ਐਮਨੈਸਟੀ ਇੰਟਰਨੈਸ਼ਨਲ ਨੇ ਪ੍ਰਿਜ਼ਨਰ ਆਫ ਕੌਨਸ਼ੀਅੰਸ ਦਾ ਦਰਜਾ ਦਿੱਤਾ ਸੀ। ਵਨ ਇਨ ਦੀ ਇੰਟਾਇਰ ਮੂਵਮੈਂਟ ਆਫ 30 ਈਅਰਸ ਔਰ 20 ਈਅਰਸ, ਵਿਚ ਐਵਰ ਵੇ ਯੂ ਲੁੱਕ ਐਟ ਇਟ, ਪੰਜਾਬ ਦੀ ਧਰਤੀ ਤੋਂ ਅਸੀਂ ਸੈਂਕੜੇ ਹਜ਼ਾਰਾਂ ਜਾਂ ਲੱਖਾਂ ਦੀ ਗਿਣਤੀ ਵਿੱਚ ਲਾਪਤਾ ਲੋਕਾਂ ਦੀਆਂ ਗੱਲਾਂ ਕਰਨੇ ਆਂ, ਪਰ ਕੌਮਾਂਤਰੀ ਪੱਧਰ 'ਤੇ ਐਮਨੈਸਟੀ ਇੰਟਰਨੈਸ਼ਨਲ ਨੇ ਕੇਵਲ ਇੱਕ ਨੌਜਵਾਨ ਹਰਪ੍ਰੀਤ ਸਿੰਘ ਨੂੰ ਪ੍ਰਿਜ਼ਨਰ ਆਫ ਕੌਨਸ਼ੀਅੰਸ ਦਾ ਦਰਜਾ ਦਿੱਤਾ। ਦਿਸ ਇਜ਼ ਨੋਟ ਟੂ ਸੇ ਕਿ ਉਹਨਾਂ ਨੇ ਬਾਕੀਆਂ ਨੂੰ ਜਿਹੜਾ ਹੈਗਾ ਰੈਕਗਨਾਈਜ਼ ਨਹੀਂ ਕੀਤਾ, ਉਹਨਾਂ ਦੀਆਂ ਅਣਗਿਣਤ ਰਿਪੋਰਟਾਂ ਹੈਗੀਆਂ ਨੇ, ਲੇਕਿਨ ਉਹ ਦਰਜਾ ਨਹੀਂ ਦਿੱਤਾ ਬਿਕੋਜ਼ ਨੋਬਡੀ ਵਰਕਡ ਫੋਰ ਇਟ, ਉਹ ਸਪੈਸੀਫਿਕ ਦਰਜਾ ਨਹੀਂ ਦਿੱਤਾ, ਲੋੜ ਸੀ ਨਹੀਂ ਦੇ ਪਾਏ। ਮੇਰਾ ਅੱਜ ਇਹ ਕਹਿਣਾ ਹੈ ਕਿ ਸੈਯਦ ਅਬਦੁਲ ਰਹਿਮਾਨ ਗਿਲਾਨੀ ਦਾ ਅਨਫਿਨਿਸ਼ਡ ਵਰਕ ਅਸੀਂ ਪੂਰਾ ਕਰਨਾ। 5 ਮਹੀਨੇ ਤੋਂ ਕਸ਼ਮੀਰ ਉਸੀ ਤਰ੍ਹਾਂ ਹੀ ਬੰਦ ਹੈ ਜਿਸ ਤਰ੍ਹਾਂ ਪੰਜਾਬ ਬੰਦ ਸੀ 84 ਵਿੱਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ, ਜਾਂ ਨਵੰਬਰ 84 ਦੇ ਕਤਲੇਆਮ ਤੋਂ ਬਾਅਦ। ਅਸੀਂ ਫਿਰ ਇੱਕ ਰਸਤੇ 'ਚ ਗੱਲ ਕਰਦੇ ਪਏ ਸੀ ਵੀ ਉਹਨਾਂ ਦੀ ਲੀਡਰਸ਼ਿਪ ਨੂੰ, ਉਹਨਾਂ ਦੇ ਜਿਹੜੇ ਹੈਗੇ ਨੇ ਪ੍ਰੋ ਫਰੀਡਮ ਲੀਡਰਸ਼ਿਪ ਨੂੰ ਅਤੇ ਦੂਸਰੀ ਲੀਡਰਸ਼ਿਪ ਨੂੰ ਨਜ਼ਰਬੰਦ ਕਰਤਾ, ਜਿਹੜੀ ਸਾਡੀ ਟ੍ਰੈਡੀਸ਼ਨਲ ਲੀਡਰਸ਼ਿਪ ਸੀ ਉਹਨਾਂ ਨੂੰ ਨਜ਼ਰਬੰਦ ਕਰਕੇ ਤਾਂ ਕੋਇੰਬਟੂਰ ਭੇਜਤਾ ਸੀ 1984 ਵਿੱਚ, ਅਤੇ 2 ਸਾਲਾਂ ਬਾਅਦ ਛੱਡਿਆ ਸੀ। ਸੋ ਵੀ ਆਰ ਇਨ ਫੋਰ ਅ ਲੌਂਗ ਬੈਟਲ। ਸਾਨੂੰ ਆਪਸ ਵਿੱਚ ਕੰਮ ਦੀ ਵੰਡ ਕਰਨੀ ਚਾਹੀਦੀ ਹੈ, ਅਤੇ ਕਸ਼ਮੀਰੀ ਲੋਕਾਂ ਦੇ ਹੱਕ ਹਕੂਕ ਨੂੰ ਬਹਾਲ ਕਰਨ ਦੇ ਲਈ ਹਰ ਉਹ ਉੱਦਮ ਕਰਨਾ ਚਾਹੀਦਾ ਜੋ ਦਿੱਲੀ ਵਿੱਚ ਸੁਣਾਈ ਦੇਵੇ, ਜੋ ਯੂਨਾਈਟਿਡ ਨੇਸ਼ਨਸ ਵਿੱਚ ਸੁਣਾਈ ਦੇਵੇ, ਅਤੇ ਉਸ ਦੇ ਵਿੱਚੋਂ ਹੀ ਸਾਨੂੰ ਇਹ ਵੀ ਰਾਹ ਲੱਭੇਗਾ ਕਿ ਅਸੀਂ ਆਪਣੇ ਹੱਕਾਂ ਦੇ ਲਈ ਕਿਵੇਂ ਲੜਾਈ ਲੜ ਸਕਦੇ ਹਾਂ। ਮੈਂ ਸਮਝਦਾ ਕਿ ਉਹਦੇ ਬਹੁਤ ਸਾਰੇ ਤਰੀਕੇ ਹੋ ਸਕਦੇ ਨੇ, ਐਜੀਟੇਸ਼ਨ ਵੀ ਇੱਕ ਤਰੀਕਾ ਹੈਗਾ, ਲੇਕਿਨ ਉਹਦੇ ਨਾਲ ਨਾਲ ਕੌਮਾਂਤਰੀ ਜਥੇਬੰਦੀਆਂ ਨੂੰ, ਕੌਮਾਂਤਰੀ ਮੀਡੀਆ ਨੂੰ ਇੰਗੇਜ ਕਰਨਾ ਇਕੁਅਲੀ ਇੰਪੋਰਟੈਂਟ ਹੈਗਾ। ਜੇ ਸਰਕਾਰ ਕਹਿੰਦੀ ਹੈ ਕਿ ਬਈ ਬਾਰਡਰ ਦੇ ਪਰਲੇ ਪਾਸਿਓਂ ਘੁਸਪੈਠੀਏ ਕਸ਼ਮੀਰ ਵਿੱਚ ਆ ਜਾਂਦੇ ਨੇ, ਅਤੇ ਸਾਨੂੰ ਵੀ ਘੁਸਪੈਠੀਏ ਬਣ ਕੇ ਕਸ਼ਮੀਰ ਵਿੱਚ ਜਾ ਕੇ ਉੱਥੋਂ ਦਾ ਸੱਚ ਲੱਭ ਕੇ ਅਤੇ ਦੁਨੀਆ ਨੂੰ ਦੱਸਣਾ ਪੈਣਾ। ਜੇ ਅਸੀਂ ਉਹਨਾਂ ਦੋ ਬੀਬੀਆਂ ਦੀ ਜਥੇਬੰਦੀਆਂ ਜਿਹੜੀ ਕਿ ਚੁੱਪਚਾਪ ਗਈਆਂ ਔਰ ਜਾ ਕੇ ਉੱਥੇ ਰਿਪੋਰਟਾਂ ਉਹਨਾਂ ਨੇ ਤਿਆਰ ਕੀਤੀਆਂ ਅਤੇ ਦੁਨੀਆ ਨੂੰ ਦੱਸਿਆ, ਜੇ ਅਸੀਂ ਉਹਨਾਂ ਦੇ ਕਦਮਾਂ 'ਤੇ ਨਹੀਂ ਚੱਲਦੇ ਤਾਂ ਅਸੀਂ ਨਿਆਂ ਨਹੀਂ ਕਰ ਪਾਵਾਂਗੇ ਕਸ਼ਮੀਰੀਆਂ ਨਾਲ ਅਤੇ ਸੈਯਦ ਅਬਦੁਲ ਰਹਿਮਾਨ ਗਿਲਾਨੀ ਨਾਲ। ਮੈਂ ਇਹੀ ਬੇਨਤੀ ਕਰਨਾ ਕਿ ਆਓ ਦ ਮੋਸਟ ਬਿਫਿਟਿੰਗ ਟ੍ਰਿਬਿਊਟ ਦੈਟ ਵੀ ਕੈਨ ਪੇ ਟੂ SAR ਗਿਲਾਨੀ ਇਜ਼ ਟੂ ਕੰਟੀਨਿਊ ਦ ਵਰਕ ਵਿਚ ਇਜ਼ ਲੈਫਟ ਅਨਫਿਨਿਸ਼ਡ। ਆਈ ਐਕਨੋਲੇਜ ਪ੍ਰੋਫੈਸਰ ਹਰਗੋਪਾਲ, ਪ੍ਰੋਫੈਸਰ ਜਤਿੰਦਰ ਜੀ, ਐਡਵੋਕੇਟ ਬੈਂਸ ਸਾਹਿਬ, ਇਹਨਾਂ ਸਾਰਿਆਂ ਨੇ ਆਪਣੀਆਂ ਜ਼ਿੰਦਗੀਆਂ, ਐਂਡ ਕੰਵਰਪਾਲ ਸਿੰਘ, ਇਹਨਾਂ ਸਾਰਿਆਂ ਨੇ ਆਪਣੀ ਜ਼ਿੰਦਗੀਆਂ ਲਾ ਦਿੱਤੀਆਂ ਨੇ ਮਨੁੱਖੀ ਅਧਿਕਾਰਾਂ ਦੇ ਲਈ ਹਾ ਦਾ ਨਾਰਾ ਮਾਰਨ 'ਚ, ਕੰਮ ਕਰਨ ਵਿੱਚ, ਜੇਲ੍ਹਾਂ ਜਾਣ ਵਿੱਚ। ਅਤੇ ਅੱਜ ਮੈਂ ਕੰਕਲੂਡ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹਾਂ ਕਿ 2019 ਦੇ ਵਿੱਚ ਅਸੀਂ ਇਸ ਮਨੁੱਖੀ ਅਧਿਕਾਰ ਦਿਵਸ ਨੂੰ ਮਨਾਉਂਦੇ ਹੋਏ ਜੇ ਰਾਮ ਜੇਠਮਲਾਨੀ ਨੂੰ ਨਹੀਂ ਯਾਦ ਕਰਾਂਗੇ, ਜਿਸਨੇ ਆਪਣੀ ਪਾਰਟੀ ਨੂੰ ਛੱਡ ਕੇ ਸਿੱਖਾਂ ਦੇ ਹੱਕਾਂ ਦੇ ਲਈ ਨਾ ਕੇਵਲ ਹਾ ਦਾ ਨਾਰਾ ਮਾਰਿਆ ਪਰ ਆਪਣਾ ਸਾਰਾ ਸਿਆਸੀ ਕਰੀਅਰ ਤਬਾਹ ਕਰਤਾ, ਅਤੇ ਅਸੀਂ ਅਕਿਰਤ ਕਣ ਹੋਵਾਂਗੇ। ਅਸੀਂ ਹੋਰ ਵੀ ਅਕਿਰਤ ਕਣ ਹੋਵਾਂਗੇ ਜੇ ਅਸੀਂ ਨਹੀਂ ਯਾਦ ਕਰਾਂਗੇ ਕਿ ਸੈਯਦ ਅਬਦੁਲ ਰਹਿਮਾਨ ਗਿਲਾਨੀ ਦੇ ਸਾਥੀ ਮੈਡਮ ਭਰਦਵਾਜ, ਸਾਈਂ ਬਾਬਾ, ਵਿਰੋਨ ਗੰਸਾਲਵਿਸ ਅਤੇ ਹੋਰ ਸਾਥੀ ਜਿਨ੍ਹਾਂ ਦੇ ਨਾਮ ਮੈਂ ਐਗਜੈਕਟਲੀ ਨਹੀਂ ਜਾਣਦਾ, ਉਹ ਪੂਨੇ ਦੀ ਜੇਲ੍ਹ ਵਿੱਚ ਅੱਜ ਵੀ ਨਜ਼ਰਬੰਦ ਹਨ ਅਤੇ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲ ਰਹੀ। ਇਹ ਸਾਰੇ ਗਿਲਾਨੀ ਸਾਹਿਬ ਦੇ ਸਾਥੀ ਸਨ ਜਿਨ੍ਹਾਂ ਨੇ CRPP ਨੂੰ ਬਣਾਉਣ ਦੇ ਲਈ ਅਤੇ ਉਸ ਦੇ ਕੰਮ ਨੂੰ ਤੋੜਨ ਦੇ ਲਈ ਪੂਰਾ ਹਾ ਦਾ ਨਾਰਾ ਮਾਰਿਆ ਸੀ ਔਰ ਕੰਮ ਕੀਤਾ ਸੀ। ਸਰਕਾਰ ਚਾਹੁੰਦੀ ਕਿ ਤੁਸੀਂ ਭੁੱਲ ਜਾਓ, ਪੂਨਾ ਬੜੀ ਦੂਰ ਹੈ। ਮੈਂ ਪੁੱਛਿਆ ਉਹਨਾਂ ਨੂੰ ਕਿ ਬਈ ਕੀ ਤੁਸੀਂ ਪੂਨੇ ਗਏ ਹੋ? ਕਹਿੰਦੇ ਜੀ ਸਰਕਾਰ ਨੇ ਨਾ ਅਮੈਂਡਮੈਂਟ ਕਰ ਦਿੱਤੀ ਹੈ ਮੁਲਾਕਾਤੀ ਰੂਲਸ ਦੇ ਵਿੱਚ, ਬਈ ਬਿਲਕੁਲ ਨੇੜਲੇ ਰਿਸ਼ਤੇਦਾਰ ਤੋਂ ਇਲਾਵਾ ਕੋਈ ਹੋਰ ਜਾ ਹੀ ਨਹੀਂ ਸਕਦਾ। ਅਤੇ ਉਹਨਾਂ ਦੇ ਮਾਮਲੇ ਵਿੱਚ ਜੋ ਮੁੰਬਈ ਹਾਈ ਕੋਰਟ ਦੇ ਫੈਸਲੇ ਨੇ ਉਹ ਸ਼ਰਮਨਾਕ ਨੇ। ਅਤੇ 26 ਸਤੰਬਰ ਦੇ ਪ੍ਰੋਗਰਾਮ ਦੀ ਤਿਆਰੀ ਦੇ ਲਈ 24 ਸਤੰਬਰ ਨੂੰ ਜਿਹੜੀ ਮੇਰੀ ਗੱਲਬਾਤ ਹੋਈ ਮੈਂ ਉਹਦੇ ਨਾਲ ਸਮਾਪਤ ਕਰਦਾ ਵਾਂ। ਗਿਲਾਨੀ ਸਾਹਿਬ ਨੇ ਕਿਹਾ ਵੀ ਮੈਂ ਪੰਜਾਬ ਦੇ ਸਿੱਖਾਂ ਨੂੰ ਤੁਹਾਡੇ ਰਾਹੀਂ ਇੱਕ ਗੱਲ ਕਹਿਣੀ ਚਾਹੁੰਦਾ ਅਤੇ ਤੁਸੀਂ ਇਹਨੂੰ ਕਨਵੇ ਕਰਨਾ, ਮੈਂ ਜਿੰਨਾ ਕੁ ਹੋ ਸਕਿਆ ਮੈਂ ਆਪਣੇ ਸਾਥੀਆਂ ਤੱਕ ਇਹ ਗੱਲ ਪਹੁੰਚਾਈਏ, ਮੈਂ ਇਸ ਫੋਰਮ ਤੋਂ ਤੁਹਾਨੂੰ ਹੀ ਦੱਸਣਾ ਕਿ ਬਹੁਤ ਸਾਰੇ ਕਸ਼ਮੀਰੀ ਨੌਜਵਾਨ ਬੱਚੇ ਅਤੇ ਬੱਚੀਆਂ ਨੇ ਜਿਹੜੇ ਕਿ ਬੁਲੇਟ ਇੰਜਰੀਜ਼ ਦੇ ਸ਼ਿਕਾਰ ਨੇ ਔਰ ਉਹਨਾਂ ਦੇ ਇਲਾਜ ਦੇ ਲਈ ਉੱਥੇ ਦੇ ਹਸਪਤਾਲਾਂ ਵਿੱਚ ਬਹੁਤ ਤਕਲੀਫ ਆ ਰਹੀ ਹੈ। ਉਹਨਾਂ ਦਾ ਇਹ ਕਹਿਣਾ ਸੀ ਵੀ ਜੇ ਪੰਜਾਬ ਦੇ ਸਿੱਖ ਕੋਈ ਅਜਿਹੀ ਲਹਿਰ ਸ਼ੁਰੂ ਕਰਨ, ਕੋਈ ਅਜਿਹਾ ਸਿਸਟਮ ਬਣਾਉਣ ਜਿਹਦੇ ਨਾਲ ਕਿ ਉਹ ਬੱਚੇ ਬੱਚੀਆਂ ਪੰਜਾਬ ਆ ਕੇ ਇਲਾਜ ਕਰਾ ਕੇ ਵਾਪਸ ਜਾ ਸਕਣ, ਤਾਂ ਇੱਕ ਬਹੁਤ ਵੱਡੀ ਸੇਵਾ ਹੋਏਗੀ। ਜੇ ਕਿਸੇ ਦੇ ਦਿਲ ਨੂੰ ਇਹ ਗੱਲ ਲੱਗੇ, ਆਪਣੇ ਪੱਧਰ 'ਤੇ ਮੈਂ ਯਤਨਸ਼ੀਲ ਹਾਂ, ਮੈਂ ਚਾਹੁੰਦਾ ਵਾਂ ਕਿ ਤੁਸੀਂ ਵੀ ਯਤਨ ਕਰੋ, ਅਸੀਂ ਬਚਾਈਏ ਜਿੰਨੀਆਂ ਜਾਨਾਂ ਬਚਾ ਸਕਦੇ ਹਾਂ। ਔਰ ਇਹੀ ਪ੍ਰੋਫੈਸਰ ਗਿਲਾਨੀ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਔਰ ਇਹੀ ਬਹੁਤ ਵਧੀਆ ਤਰੀਕਾ ਹੋਏਗਾ 2019 ਦੇ ਮਨੁੱਖੀ ਅਧਿਕਾਰ ਦਿਵਸ ਨੂੰ ਮਨਾਉਣ ਦਾ। ਬਹੁਤ ਧੰਨਵਾਦ।